ਵੈਰ ਕਰੇ। ਇਤਨਾ ਹੀ ਸਮਾਂ ਆਪਨੇ ਪ੍ਰਵਾਨ ਕਰਨਾ, ਨਾਲ ਹੀ ਬੇਨਤੀ ਕਰਾਂਗਾ ਕਿ ਜਿੱਥੇ ਆਪ ਆਉਂਦੇ ਹੋਰ ਸੰਗਤਾਂ ਨੂੰ ਵੀ, ਜੇ ਬਹੁਤੇ ਨਹੀਂ ਤਾਂ ਇੱਕ ਇੱਕ ਨੂੰ ਤਾਂ ਨਾਲ ਲਿਆਇਆ ਕਰੋ। ਜੇ ਤੁਸੀਂ ਸਾਰੇ ਕੰਮ ਕਰਨ ਲੱਗ ਜਾਓ ਤੇ ਫੇਰ ਫਿਕਰ ਕੋਈ ਨਹੀਂ। ਗੁਰੂ ਜੀ ਨੂੰ ਕਿਸੇ ਨੇ ਕਿਹਾ ਸੀ ਕਿ ਜੇ ਸਾਰੇ ਨਾਮ ਜਪਣ ਲੱਗ ਪਏ, ਗੁਰਦੁਆਰੇ ਜਾਣ ਲੱਗ ਗਏ ਤਾਂ ਗੁਜ਼ਾਰਾ ਕਿਵੇਂ ਹੋਵੇਗਾ, ਕੰਮ ਕਿਵੇਂ ਚੱਲੇਗਾ? ਤਾਂ ਗੁਰੂ ਜੀ ਨੇ ਫਰਮਾਇਆ, ਨਦੀਆ ਹੋਵੇ ਤੇਣਵਾ ਸੁਮ ਹੋਵੇ ਦੁੱਧ ਕੀ ਓ। ਆ ਹੁਣ ਤਾਂ ਪਤਲਾ ਪਤਲਾ ਪਾਣੀ ਵਰਗਾ ਦੁੱਧ ਮਿਲਦਾ, ਮੈਨੂੰ ਤੇ ਪੀਣਾ ਮੁਸ਼ਕਿਲ ਲੱਗਦਾ ਹੈ, ਪਰ ਪੀ ਲਈਦਾ ਫਿਰ ਵੀ। ਸ਼ੁਕਰ ਹੈ ਇਹ ਮਿਲ ਜਾਂਦਾ ਹੈ, ਪਿਆਰ ਲੱਖੋ ਸ੍ਰੀ ਵਾ। ਕਦੇ ਇਹੋ ਜਿਹਾ ਵੀ ਨਹੀਂ ਸੀ ਮਿਲਦਾ ਹੁੰਦਾ, ਪਰ ਪੜ੍ਹਾਈ ਦੇ ਸਮੇਂ ਮਹਾਂਪੁਰਸ਼ਾਂ ਦੇ ਪਾਸ ਕਈ ਵਾਰੀ 6-6 ਮਹੀਨੇ ਦੁੱਧ ਦੇ ਦਰਸ਼ਨ ਨਹੀਂ ਸਨ ਹੁੰਦੇ, ਹੁਣ ਸ਼ੁਕਰ ਕਰੀਦਾ ਮਿਲ ਜਾਂਦਾ ਹੈ। ਤੋ ਬੇਨਤੀ ਕਰ ਰਿਹਾ ਸਾਂ, ਗੁਰੂ ਜੀ ਕਹਿੰਦੇ ਨੇ ਨਦੀਆ ਹੋਵੇ ਤੇਣਵਾ ਸੁਮ ਹੋਵੇ ਦੁੱਧ ਕੀ ਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਹਣਾ ਆਖਣ ਲਹਿ ਨਚਾਓ। ਮਾਘ ਕੀ ਵਾਰ ਮਹੱਲਾ ਪਹਿਲਾ, ਐਸਾ ਵਾਤਾਵਰਨ ਬਣ ਜਾਵੇਗਾ। ਇਸ ਲਈ ਜਿਨ ਆਪ ਆਉਂਦੇ ਹੋ ਤੇ ਨਾਲ ਬਹੁਤੇ ਨਹੀਂ ਤਾਂ ਸਾਰੇ ਪਰਿਵਾਰ ਨੂੰ ਨਹੀਂ, ਭਾਵੇਂ ਇੱਥੇ ਚੋਰੀ ਦਾ ਕੋਈ ਬਹੁਤਾ ਖਤਰਾ ਨਹੀਂ ਹੈ, ਫਿਰ ਵੀ ਜੇ ਸਾਰੇ ਨਾ ਆਓ ਇੱਕ ਇੱਕ ਨੂੰ ਤੇ ਜ਼ਰੂਰ ਨਾਲ ਲੈ ਕੇ ਆ ਕਰ, ਤਾਂ ਜੋ ਅਸੀਂ ਹਜ਼ੂਰ ਦੀ ਬਾਣੀ ਵਿਚਾਰ ਸਕੀਏ ਔਰ ਉਸ ਤੋਂ ਲਾਭ ਪ੍ਰਾਪਤ ਕਰ ਸਕੀਏ। ਜੋ ਪ੍ਰਬੰਧ ਵੱਲੋਂ ਪ੍ਰੋਗਰਾਮ ਬਣਾਇਆ ਗਿਆ ਹੈ, ਕੱਲ੍ਹ ਉਸ ਮਹਾਂਪੁਰਸ਼ ਦੀ ਸਾਲਾਨਾ ਯਾਦ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਦੀ ਸਾਲਾਨਾ ਯਾਦ ਸਮਾਗਮ ਦੇ ਸੰਬੰਧ ਵਿੱਚ ਤੇ ਕਥਾ ਜਾਂ ਕੀਰਤਨ ਦਾ ਪ੍ਰੋਗਰਾਮ, ਜੋ ਉਸ ਪਾਸੇ ਜਿੱਥੇ ਬੱਚੇ ਕੀਰਤਨ ਸਿੱਖਦੇ ਨੇ, ਜੋ ਸਿੰਘਾਂ ਨੇ ਮਿਲ ਕੇ ਉਹ ਸਥਾਨ ਅੱਛੇ ਤਰੀਕੇ ਨਾਲ ਬਣਾਇਆ ਹੈ, ਇਸੇ ਟਾਈਮ ਤੇ ਪਹਿਲੇ ਕੀਰਤਨ ਹੋਵੇਗਾ। ਜਿਸ ਟਾਈਮ ਤੇ ਕੀਰਤਨ ਸ਼ੁਰੂ ਹੁੰਦਾ ਹੈ ਔਰ ਉਸੇ ਟਾਈਮ ਤੇ 7:45 ਤੋਂ 7:50 ਤੱਕ ਕਥਾ ਵਿਚਾਰ ਹੋਵੇਗੀ। ਆਪ ਜੀ ਨੂੰ ਬੇਨਤੀ ਕਰਾਂਗਾ ਕਿ ਕੱਲ੍ਹ ਵੀ ਔਰ ਪਰਸੋਂ ਵੀ ਰੋਜ਼ਾਨਾ ਜੋ ਕਥਾ ਕੀਰਤਨ ਦਾ ਪ੍ਰੋਗਰਾਮ ਹੈ ਉਸ ਵਿੱਚ ਆਪ ਜੀ ਨੇ ਸ਼ਾਮਿਲ ਹੋਣਾ ਹੈ, ਤੇ ਨਾਲ ਹੀ ਮਹਾਂਪੁਰਸ਼ਾਂ ਦਾ ਸਾਲਾਨਾ ਸਮਾਗਮ ਹੈ। ਭਾਵੇਂ ਰੋਜ਼ ਗੁਰੂ ਪਿਆਰੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਆਪ ਜੀ ਨੂੰ ਰਸਤਾਂ ਦੇ ਸੰਬੰਧ ਵਿੱਚ ਬੇਨਤੀ ਕਰਦੇ ਨੇ ਨਾ ਲਿਆਓ, ਬਰਦਾਸ਼ਤ ਤਾਂ ਜ਼ਰੂਰ ਬੇਨਤੀ ਕਰੇਗਾ ਵੀ ਖੰਡ ਲਿਆਓ, ਘਿਓ ਲਿਆਓ, ਔਰ ਜਿਹੜੀਆਂ ਬੀਬੀਆਂ ਜਲੇਬੀਆਂ ਬਣਾ ਲੈਂਦੀਆਂ ਨੇ ਉਹ 3 ਦਿਨ ਜਲੇਬੀਆਂ ਬਣਾਓ, ਤਾਂ ਜੋ ਲੰਗਰ ਚੜ੍ਹਦੀ ਕਲਾ ਵਿੱਚ ਹੋ ਸਕੇ। ਮਹਾਂਪੁਰਸ਼ਾਂ ਦੀ ਖੁਸ਼ੀ ਇਸੇ ਪਹਿਲੂ ਤੇ ਹੁੰਦੀ ਸੀ, ਜਦੋਂ ਬਹੁਤ ਖੁਸ਼ ਹੁੰਦੇ ਸਨ ਤਾਂ ਉਦੋਂ ਕਹਿੰਦੇ ਸਨ ਵੀ ਜਲੇਬੀਆਂ ਬਣਾਓ, ਉਹ ਹੋਰ ਲਫ਼ਜ਼ ਵਰਤਦੇ ਸਨ ਸੰਕਲੀਆਂ ਬਣਾਓ। ਤੋ ਇਸ ਵਾਸਤੇ ਉਹਨਾਂ ਦਾ ਦਿਨ ਹੈ, ਪਿਆਰ ਨਾਲ ਸਾਰੇ ਸਤਿਕਾਰ ਦੇ ਨਾਲ ਜਿੱਥੇ ਕੀਰਤਨ ਕਥਾ ਸੁਣੀਏ ਉੱਥੇ ਲੰਗਰ ਵਿੱਚ ਵੱਧ ਚੜ੍ਹ ਕੇ ਪਿਆਰ ਨਾਲ ਸੇਵਾ ਕਰੀਏ, ਤਿਆਰ ਕਰੀਏ ਔਰ ਸੰਗਤਾਂ ਨੂੰ ਸ਼ਿਕਾ ਕੇ ਸਤਿਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰੀਏ। ਇਹਨਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ। ਬਾਕੀ ਦਾ ਵਿਸ਼ੇਸ਼ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਆਪ ਜੀ ਨੂੰ ਅਰਦਾਸ ਤੋਂ ਬਾਅਦ ਦਰਸਾਉਣਗੇ। ਨਾਲ ਹੀ ਬੇਨਤੀ ਕਰਾਂਗਾ ਇਹ 10 ਮਿੰਟ ਪਹਿਲਾਂ ਇਸ ਦੀ ਸਮਾਪਤੀ ਕਰੀ ਦੀਏ ਕਿ ਸਾਰੀਆਂ ਸੰਗਤਾਂ ਹਜ਼ੂਰ ਦੇ ਸੋਖਾ ਸੁਣ ਤੋਂ ਬਾਅਦ ਜਾਣ ਦੀ ਕਿਰਪਾਲਤਾ ਕਰਿਆ ਕਰਨ। ਹੁਣ ਚੌਪੀ ਸਾਹਿਬ ਜੀ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਅਰਦਾਸ, ਫਿਰ ਬਾਅਦ ਵਿੱਚ ਸਿੰਘ ਸਾਹਿਬ ਜੀ ਆਪ ਜੀ ਨੂੰ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੋਰ ਆਰੀ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ, ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਰਦਾਨ ਚਲੈਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਬੀ ਅਪਾਰ ਬੜੇ ਬਰਿਆਰ, ਵੀਰ ਅਪਾਰ ਬੜੇ ਬਰਿਆਰ, ਅਬਚਾਰ ਸਾਰ ਕਿਥਾਰ ਪੁਸ਼ਿਆ, ਵੀਰ ਅਪਾਰ بڑے بریار اب کیا رہے تار کی تار پشیا تورت دیس ملند مواسن ماتے جان کے مان ملیا گاڑے گڑان کے توڑن ہار گاڑے گڑان کے توڑن ہار تو بات نہیں چک چار نویا صاحب سری سب کو سر نائک صاحب سری سب کو سر نائک جاچک انیک سویک دیویا صاحب سری سب کو سر نائک جاتک انیک سویک دیویا
واہگرو جی کا خالصہ واہگرو جی کی فتح پرم ستکار سنمان یوگ گرو روپ خالصہ سات سنگ دیو صاحب کمال صاحب جمال پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن ست گرو آد سری گرو گرنتھ صاحب مہاراج جی دی پوتر حضوری وکھے حاضری بھردیا ہویا دیدار کردیا ہویا آپ جی نے گرو کے ہونہار کیرتنیاں پاسوں امرت روپ پاون امرت بانی دا شبد کیرتن سرون کر کے آنند مانیا ہے غریب نواز دشمیش پتا شری گرو گوبند سنگھ صاحب دشمیش پتا جی دی اس امرت بانی دا ویچار آرم ہے جس تے جاپ دوارا جس تے پاٹھ دوارا سکھی نو امر جیون امر زندگی پراپت ہوئی اج دے ویچار دوارا دشمیش پتا جی اپنے اکال پرخ واہگرو جی نو اپنے سرب لوہو اکال پرخ واہگرو جی نو ایک داتار دے روپ وچ ورنن کر رہے ہیں خوہ وچ پانی تا ہے پانی نال وہ پریا ہویا بھی ہے پر خوہ دا پانی مک جاندہ ہے گرمی دی موسم وچ خوہاں دے پانی نیچے لے بھی جاندے نے سک بھی جاندے ہن اونوں بھی ہور پانی دی لوڑ ہے دریا پانی نال اچھل دے ہن
ਦਰਿਆ ਜਦੋਂ ਜ਼ਿਆਦਾ ਪਾਣੀ ਹੁੰਦਾ ਹੈ, ਕਿਨਾਰਿਆਂ ਤੋਂ ਉਛਲਦੇ ਨੇ, ਉਹਨਾਂ ਦਾ ਪਾਣੀ ਬਾਹਰ ਡੁੱਲ ਡੁੱਲ ਪੈਂਦਾ ਹੈ। ਦੇਖ ਕੇ ਇਹ ਅੰਦਾਜ਼ਾ ਲਾਈਦਾ ਹੈ ਬੜਾ ਪਾਣੀ ਹੈ, ਕਦੋਂ ਪਾਣੀ ਉਤਰੇਗਾ ਤੇ ਕਦੋਂ ਕਿਨਾਰਿਆਂ ਦੇ ਲੋਕ ਸੁਖੱਲੇ ਹੋਣਗੇ। ਪਰ ਦੇਖਦਿਆਂ ਦੇਖਦਿਆਂ ਉਹ ਦਰਿਆਵਾਂ ਦਾ ਪਾਣੀ ਲੱਥ ਜਾਂਦਾ ਹੈ ਤੇ ਕਈ ਵਾਰੀ ਬਰਸਾਤੀ ਨਦੀਆਂ ਬਰਸਾਤ ਤੋਂ ਬਾਅਦ ਸੁੱਕ ਜਾਂਦੀਆਂ ਹਨ। ਜਿਨ੍ਹਾਂ ਨਦੀਆਂ ਵਿੱਚ ਇੰਨਾ ਪਾਣੀ ਹੁੰਦਾ ਹੈ ਕਿ ਉਹਨਾਂ ਵਿੱਚੋਂ ਪਾਰ ਲੰਘਣਾ ਔਖਾ ਪ੍ਰਤੀਤ ਹੁੰਦਾ ਹੈ, ਉਹਨਾਂ ਨਦੀਆਂ ਵਿੱਚੋਂ ਰੇਤਾ ਉੱਡਦਾ ਹੈ ਤੇ ਲੋਕ ਖੇਤੀ ਬੀਜ ਦਿੰਦੇ ਨੇ। ਫਿਰ ਉਹ ਨਦੀਆਂ ਮਾਯੂਸੀ ਤੇ ਉਦਾਸੀ ਨਾਲ ਕਿਸੇ ਅੱਗੇ ਪ੍ਰਾਰਥਨਾ ਕਰਦੀਆਂ ਰਹਿੰਦੀਆਂ ਹਨ। ਉਹਨਾਂ ਪਿਆਸੀਆਂ ਨਦੀਆਂ ਨੂੰ ਵੀ ਕਿਸੇ ਦੀ ਰਹਿਮਤ ਦੀ ਲੋੜ ਹੈ। ਆਪਣੇ ਆਪ ਵਿੱਚ ਉਹ ਖੁਸ਼ਕ ਨੇ, ਸੁੱਕੀਆਂ ਹਨ, ਕਦੋਂ ਮੀਂਹ ਪਵੇਗਾ ਤੇ ਕਦੋਂ ਉਹ ਵੀ ਝੂਮ ਝੂਮ ਕੇ ਵਧਣਗੀਆਂ। ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ, ਮੀਂਹ ਪੈਂਦਾ ਹੈ, ਨਦੀਆਂ ਝੂਮ ਝੂਮ ਕੇ ਉਛਲਦੀਆਂ ਹਨ ਤੇ ਧਰਤੀ ਤੇ ਲੋਕਾਂ ਨੂੰ ਕਾਲ ਤੋਂ ਬੰਦੇਜ ਪ੍ਰਾਪਤ ਹੁੰਦਾ, ਕਾਲ ਟੁੱਟ ਜਾਂਦੇ ਨੇ, ਸੁਕਾਲ ਹੋ ਜਾਂਦਾ, ਅੰਨ ਤੇ ਧਨ ਵਧਾਓ ਕਰ ਜਾਂਦੇ ਨੇ, ਕਿਉਂਕਿ ਦੁਨੀਆਂ ਤੇ ਅੰਨ ਦੀ ਧਨ ਦੀ ਦੋਨਾਂ ਦੀ ਜ਼ਰੂਰਤ ਹੈ, ਪਰ ਧਨ ਨਾਲੋਂ ਅੰਨ ਦੀ ਲੋੜ ਜ਼ਿਆਦਾ ਹੈ। ਅੰਨ ਹੋਵੇਗਾ ਤੇ ਧਨ ਵੀ ਖਰੀਦਿਆ ਜਾਵੇਗਾ, ਵਰਤਿਆ ਜਾਵੇਗਾ। ਭਲਾ ਅੰਨ ਨਾ ਹੋਵੇ ਤਾਂ ਧਨ ਕਿੱਥੋਂ ਆਵੇਗਾ? ਅੰਨ ਦੁਆਰਾ ਧਨ ਕਮਾਉਣ ਵਾਲੇ ਪ੍ਰਫੁੱਲਤ ਨੇ, ਅੰਨ ਦੁਆਰਾ ਦੁਨੀਆਂ ਦੀ ਆਬਾਦੀ ਹੈ, ਅੰਨ ਦੁਆਰਾ ਧਰਤੀ ਤੇ ਰੌਣਕ ਹੈ। ਕਲਯੁਗ ਦੇ ਜੀਵਾਂ ਦੇ ਪ੍ਰਾਣ ਹੀ ਅੰਨ ਵਿੱਚ ਹਨ, ਸਾਡੇ ਸਵਾਸਾਂ ਦਾ ਸੰਬੰਧ ਅੰਨ ਨਾਲ ਹੈ। ਅੰਨ ਤੋਂ ਬਿਨਾਂ ਕਿਸੇ ਪ੍ਰਾਣੀ ਦਾ ਜੀਵਨਤ ਰਹਿਣਾ ਬੜਾ ਮੁਸ਼ਕਲ ਹੈ। ਕੋਈ ਕਿਸੇ ਰੂਪ ਵਿੱਚ ਵੀ ਖਾਵੇ, ਅੰਨ ਜ਼ਰੂਰ ਖਾਂਦਾ ਹੈ। ਖਾਣ ਦੇ ਤਰੀਕੇ ਵੱਖਰੇ ਵੱਖਰੇ ਨੇ, ਕੋਈ ਸਾਰਾ ਦਿਨ ਬੱਕਰੀਆਂ ਵਾਂਗ ਮੂੰਹ ਹਿਲਾਉਂਦਾ ਰਹਿੰਦਾ ਤੇ ਕੋਈ ਇੱਕ ਵਾਰੀ ਸਬਰ ਸੰਤੋਖ ਨਾਲ ਜਿਤਨਾ ਕੁ ਖਾਣਾ ਹੁੰਦਾ ਖਾ ਲੈਂਦਾ। ਪਰ ਇਹ ਨਹੀਂ ਕਿ ਕੋਈ ਨਾ ਖਾਵੇ। ਅੰਨ ਬਿਨਾ ਨਾ ਹੋਏ ਸੁਕਾਲ, ਤਜੈ ਅੰਨ ਨਾ ਮਿਲੇ ਗੁਫਾਲ। ਗੋਂਡ ਨਾਮਦੇਵ ਜੀ। ਅੰਨ ਦੁਆਰਾ ਹੀ ਧਰਤੀ ਤੇ ਸ੍ਰੇਸ਼ਟ ਸਮਾਂ ਕਾਇਮ ਹੁੰਦਾ ਹੈ। ਹਾਂ, ਅੰਨ ਜੇ ਹੋਵੇਗਾ ਤਾਂ ਧਨ ਕਮਾਉਣ ਵਾਲੇ ਜੀਵਤ ਰਹਿ ਸਕਣਗੇ। ਯਾਦ ਰੱਖੋ, ਜਿਸ ਤਰ੍ਹਾਂ ਧਰਤੀ ਦੀ ਸ਼ੋਭਾ ਫੁੱਲਾਂ ਨਾਲ ਹੈ, ਇਸੇ ਹੀ ਤਰ੍ਹਾਂ ਇਸ ਸੰਸਾਰ ਦੀ ਸ਼ੋਭਾ ਮਨੁੱਖਾਂ ਨਾਲ ਹੈ। ਉਸੇ ਧਰਤੀ ਤੇ ਰੌਣਕ ਹੈ, ਉਸੇ ਧਰਤੀ ਤੇ ਚਹਿਲ ਪਹਿਲ ਹੈ, ਜਿੱਥੇ ਚਾਰ ਬੰਦੇ ਇਕੱਠੇ ਹੋ ਕੇ ਜੁੜ ਜਾਂਦੇ, ਜਿੱਥੇ ਮਨੁੱਖ ਦੇ ਕਦਮ ਨਹੀਂ ਉੱਥੇ ਧਰਤੀ ਤੇ ਉੱਗੇ ਤੇ ਲੱਗੇ ਹੋਏ ਫੁੱਲ ਵੀ ਮੁਰਝਾ ਜਾਂਦੇ ਨੇ, ਉੱਥੇ ਬਾਗਬਾਨੀ ਵੀ ਕਿਸੇ ਕੰਮ ਨਹੀਂ ਆਉਂਦੀ, ਉੱਥੇ ਫੁੱਲ ਵੀ ਖਾਕ ਤੇ ਮਿੱਟੀ ਵਿੱਚ ਮਿਲ ਕੇ ਰੁੱਲ ਜਾਂਦੇ ਹਨ। ਵਿਚਾਰ ਕੀਤੀ ਜਾ ਰਹੀ ਸੀ, ਬੇਨਤੀ ਕਰ ਰਹੇ ਸਾਂ ਕਿ ਦਰਿਆਵਾਂ ਦੇ ਵਿੱਚ ਵੀ ਪਾਣੀ ਹੈ, ਦਰਿਆਵਾਂ ਨੂੰ ਵੀ ਪਾਣੀ ਦੀ ਲੋੜ ਹੈ, ਪਾਣੀ ਦੀ ਜ਼ਰੂਰਤ ਹੈ। ਜਦੋਂ ਮੀਂਹ ਪੈਂਦਾ ਹੈ, ਦਰਿਆਵਾਂ ਦਾ ਪਾਣੀ ਉਛਲ ਉਛਲ ਕੇ ਡੁੱਲਦਾ ਹੈ ਪਰ ਮੁੱਕ ਜਾਂਦਾ ਹੈ। ਵੇਖਦਿਆਂ ਵੇਖਦਿਆਂ ਬਰਸਾਤੀ ਪਾਣੀ ਰੁੜ ਜਾਂਦਾ ਹੈ, ਨਦੀਆਂ ਸੁੱਕ ਜਾਂਦੀਆਂ ਹਨ। ਫਿਰ ਆਪਨੇ ਸਾਗਰ ਵੀ ਤਾਂ ਦੇਖਿਆ ਹੈ, ਤੇ ਸਾਗਰ ਧਰਤੀ ਨਾਲੋਂ ਬਹੁਤ ਜ਼ਿਆਦਾ ਹੈ। ਜਿਤਨੀ ਧਰਤੀ ਨਕਸ਼ੇ ਤੇ ਮਿਲਦੀ ਹੈ, ਇਸ ਨਾਲੋਂ 10 ਗੁਣਾ ਜ਼ਿਆਦਾ ਪਾਣੀ ਹੈ। ਜਿਸ ਤਰ੍ਹਾਂ ਦਰਿਆ ਵਿੱਚ ਇੱਕ ਕਿਸ਼ਤੀ ਦੇਖੀ ਦੀ ਏ, ਇਸੇ ਤਰ੍ਹਾਂ ਸਾਗਰ ਵਿੱਚ ਪਾਣੀ ਵਿੱਚ ਇਹ ਸਾਰੀ ਧਰਤੀ ਹੈ। ਇੱਕ ਕਿਸ਼ਤੀ ਹੈ, ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸੋਰਠ ਮਹੱਲਾ ਪਹਿਲਾ। ਹਾਂ, ਧਰਤੀ ਇੱਕ ਕਿਸ਼ਤੀ ਹੈ ਜੋ ਅਥਾਹ ਸਾਗਰ ਦੇ ਵਿੱਚ ਅਡੋਲਤਾ ਦੇ ਨਾਲ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਹੁਕਮ ਦੇ ਸੰਗਲ ਨਾਲ ਕਾਇਮ ਹੈ। ਸਾਗਰ ਵਿੱਚ ਦਰਿਆ ਵਿੱਚ ਜਿਵੇਂ ਕਿਸ਼ਤੀਆਂ ਸੰਗਲਾਂ ਦੇ ਨਾਲ ਵੱਧੀਆਂ ਖਲੋਤੀਆਂ ਰਹਿੰਦੀਆਂ ਨੇ, ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਹੁਕਮ ਦੇ ਸੰਗਲ ਨਾਲ ਇਹ ਸਾਰੀ ਧਰਤੀ ਕਿਸ਼ਤੀ ਵਾਂਗ ਵੱਧੀ ਹੋਈ ਖਲੋਤੀ ਹੈ। ਤਾਂਹੀਓ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ, ਡਰ ਪੈ ਧਰਤ ਆਕਾਸ ਨਖੇਤਰਾ ਫਿਰ ਉਪਰ ਅਮਰ ਕਰਾਰਾ। ਮਾਰੂ ਮਹੱਲਾ ਪੰਜਵਾਂ, ਧਰਤੀ ਵੀ ਡਰਦੀ ਹੈ ਕਿਉਂਕਿ ਧਰਤੀ ਉਸਦੇ ਹੁਕਮ ਤੋਂ ਬਾਹਰ ਤਾਂ ਨਹੀਂ, ਉਸਦੇ ਹੁਕਮ ਅੰਦਰ। ਹੁਕਮ ਦੇ ਸੰਗਲ ਲੋਹੇ ਦੇ ਸੰਗਲਾਂ ਨਾਲੋਂ ਬਹੁਤੇ ਮਜ਼ਬੂਤ ਹੁੰਦੇ ਹਨ। ਆ ਲੋਹੇ ਦੇ ਸੰਗਲ ਇਤਨੇ ਮਜ਼ਬੂਤ ਨਹੀਂ ਹੁੰਦੇ। ਲੋਹੇ ਦੇ ਸੰਗਲਾਂ ਨਾਲ ਪਸ਼ੂ ਬਣਦੇ ਨੇ, ਹਾਥੀ ਘੋੜੇ ਬਣਦੇ ਨੇ, ਕਦੇ ਮਨੁੱਖ ਵੀ ਵੱਧੇ ਜਾਂਦੇ ਹਨ, ਪਰ ਉਹ ਸੰਗਲ ਟੁੱਟ ਜਾਂਦੇ ਨੇ, ਉਹ ਜੰਜੀਰਾਂ ਲੈ ਜਾਂਦੀਆਂ ਨੇ, ਮਨੁੱਖ ਤੋੜ ਵੀ ਦਿੰਦਾ। ਪਰ ਕੋਈ ਹੁਕਮ ਦੇ ਸੰਗਲ ਨੂੰ ਤੋੜ ਸਕਦਾ? ਨਾ ਆਸਮਾਨ ਹੁਕਮ ਦਾ ਸੰਗਲ ਤੋੜ ਸਕੇ, ਨਾ ਧਰਤੀ ਤੋੜ ਸਕੇ, ਨਾ ਕੋਈ ਇਨਸਾਨ ਤੋੜ ਸਕੇ। ਹੁਕਮ ਦੇ ਸੰਗਲ ਵਿੱਚ ਵੱਧੀ ਹੋਈ ਧਰਤੀ ਪਾਣੀ ਵਿੱਚ ਖਲੋਤੀ ਹੈ। ਭਾਵੇਂ ਪਾਣੀ ਨਾਲੋਂ ਧਰਤੀ ਨਾਲੋਂ 10 ਗੁਣਾ ਜ਼ਿਆਦਾ ਪਾਣੀ। ਹਾਂ, ਸਾਗਰ ਪਾਣੀ ਨਾਲ ਤਾਂ ਭਰਪੂਰ ਹੈ, ਫਿਰ ਵੀ ਕਹੀ ਜਾ ਰਿਹਾ ਹੈ, ਹੋਰ ਆ ਜਾਵੇ ਪਾਣੀ, ਹੋਰ ਆ ਜਾਵੇ ਪਾਣੀ, ਹੋਰ ਆ ਜਾਵੇ ਪਾਣੀ। ਜਿਤਨੀਆਂ ਦੁਨੀਆ ਭਰ ਦੀਆਂ ਨਦੀਆਂ ਨੇ, ਸਭਨਾਂ ਦਾ ਪਾਣੀ ਲਈ ਜਾਂਦਾ ਹੈ। ਬੜਾ ਹੀ ਵੱਡਾ ਮੰਗਤਾ ਹੈ ਸਾਗਰ। ਕੋਈ ਕਹਿੰਦਾ ਦੋ ਕੁਝ ਪਾਣੀ ਪਿਲਾ ਦਿਓ, ਕੋਈ ਕਹਿੰਦਾ ਇੱਕ ਗਿਲਾਸ ਪਾਣੀ ਦਾ ਪਿਲਾ ਦਿਓ, ਪਰ ਸਾਗਰ ਕਿਤਨਾ ਪਿਆਸਾ ਹੈ। ਸੱਚ ਜਿਤਨੇ ਵੱਡੇ ਲੋਕ ਹੁੰਦੇ ਨੇ, ਉਹਨਾਂ ਦੀ ਪਿਆਸ ਵੀ ਓਨੀ ਵੱਡੀ ਹੁੰਦੀ ਹੈ। ਜਿਤਨੇ ਵੱਡੇ ਲੋਕ ਹੁੰਦੇ ਨੇ, ਉਤਨੇ ਉਹ ਵੱਡੇ ਮੰਗਤੇ ਵੀ ਤਾਂ ਹੁੰਦੇ ਨੇ। ਸਾਗਰ ਨਦੀਆਂ ਤੋਂ ਮੰਗੀ ਜਾ ਰਿਹਾ ਪਾਣੀ, ਜਿਤਨਾ ਵੀ ਪੈ ਜਾਵੇ, ਜਿਤਨੀ ਵੀ ਬਰਸਾਤ ਹੋ ਜਾਵੇ, ਸਾਰੀਆਂ ਨਦੀਆਂ ਦਾ ਪਾਣੀ ਸਾਗਰ ਦੀ ਤਰਫ ਦੌੜਦਾ ਜਾਂਦਾ, ਫਿਰ ਵੀ ਉਹ ਪੂਰਾ ਭਰਦਾ ਨਹੀਂ। ਸ਼ਾਇਦ ਭਗਤ ਤਿਰਲੋਚਨ ਦੇ ਉਸ ਨਾਰਾਇਣ ਨੌਕਰ ਵਰਗਾ ਹੋਵੇ, ਕਿਉਂਕਿ ਨਾਰਾਇਣ ਤੇ ਨੇ ਹੀ ਤਾਂ ਇਹ ਸਾਗਰ ਬਣਾਇਆ। ਜੇ ਨਾਰਾਇਣ ਤਿਰਲੋਚਨ ਦੀ ਪਤਨੀ ਦੀਆਂ ਰੋਟੀਆਂ ਖਾ ਕੇ ਨਾ ਰੱਜਿਆ, ਤੇ ਉਹਦੇ ਸਾਗਰ ਦਾ ਪੇਟ ਭਲਾ ਕਿਵੇਂ ਭਰ ਸਕਦਾ? ਇਹ ਉਹੀ ਗੱਲ ਆਖੀ ਸੀ ਨਾ ਰਾਮ ਜੀ ਨੇ, ਪਤਾ ਨਹੀਂ ਇਹ ਮੁੰਡੂ ਕਿਤਨੇ ਕੁ ਦਿਨਾਂ ਦਾ ਭੁੱਖਾ ਹੈ, ਇਹਨੂੰ ਕਦੇ ਰੋਟੀ ਮਿਲੀ ਵੀ ਹੈ ਕਿ ਨਹੀਂ? ਅੱਜ ਮੈਂ ਸਾਰਾ ਆਟਾ ਪਕਾ ਕੇ ਖਵਾ ਦਿੱਤਾ ਹੈ, ਪਰ ਉਹਨੇ ਨਹੀਂ ਆਖਿਆ ਕਿ ਬਸ ਕਰੋ, ਮੈਂ ਰੱਜ ਗਿਆ, ਮੇਰੀ ਤ੍ਰਿਪਤੀ ਹੋ ਗਈ। ਪਰ ਉਹ ਅੰਤਰਜਾਮੀ ਨੌਕਰ ਸੁਣੇ ਤੋਂ ਬਿਨਾਂ ਮਨ ਦੀ ਜਾਣਨ ਵਾਲਾ ਹੌਲੀ ਜੀ ਖਿਸਕ ਗਿਆ, ਚੁੱਪ ਕਰਕੇ ਚਲਾ ਗਿਆ। ਕੀ ਮਿਸਾਲ ਕਿਸੇ ਨੂੰ ਕੋਈ ਖਬਰ ਹੋਣ ਦਿੱਤੀ, ਕਿਸੇ ਨੂੰ ਕੋਈ ਪਤਾ ਨਾ ਲੱਗਣ ਦਿੱਤਾ, ਕਿਸੇ ਨੂੰ ਕੋਈ ਇਤਲਾਹ ਨਹੀਂ ਦਿੱਤੀ। ਅਸਾਂ ਮਹਾਂਪੁਰਸ਼ਾਂ ਦਾ ਦੇ ਨਾਲ ਚਰਨਾਂ ਵਿੱਚ ਰਹਿੰਦਿਆਂ ਦੇਖਿਆ, ਜਦੋਂ ਕਿਤੇ ਬਹੁਤੇ ਅਮੀਰ ਲੋਕਾਂ ਨੇ ਉਹਨਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕਰਨੀ। ਹੁਣ ਤਾਂ ਸੰਤ ਬਣਨ ਦੀ ਨਿਸ਼ਾਨੀ ਹੈ, 5-7 ਲੱਖ ਦੀ ਨੀਚੇ ਕਾਰ ਹੋਵੇ ਤਾਂ ਲੋਕ ਸਮਝਦੇ ਨੇ ਵੀ ਸਾਧੂ ਹੈ, ਨਹੀਂ ਤਾਂ ਲੋਕ ਕਹਿੰਦੇ ਨੇ ਗੁਰਦੁਆਰੇ ਦਾ ਭਾਈ ਹੋਣਾ। بینتی کر رہا تھا, عرض کیتی جا رہی. جدو کدے کسے امیر ویکتی نے امیر لوگاں نے انہاں نوں گھیرا پان دی کوشش کرنی, پاوے آ تدھینتا نال ہی بینتی کرنی کہ تسی نہ جاؤ, کچھ سماں ہور رہ جاؤ تے رک جاؤ, انہاں نے چوپ کر کے کھسک جانا. وڈی جائیداد تے زمین کوئی ہندی نہیں سی, پنتھ دی سیوا لئی سکھی دی سیوا لئی جو استان وڈے مہاپرش بنا گئے سن, بس سب کچھ اوہو ہی تا سی. اس لئی کچھا پرنا کچہرا پرنا کہندے ہوندے سن, سیوا دار نو کہہ دینا بھائی توں کچہرا پرنا چک کے ہولی جی آ جانے, اسی فلانے پاسے جا رہے ہیں, کسی نو جتلانا ہی نہ کسی نو درسانا ہی نہ. ایہوں وہ نوکر بھی کسل گیا, انتر جامے بھی چلا گیا, بعد وچ وچاری روے افسوس کرے کہ واہ واہ کام کردا سی, پر چلو جی اج انہیں دو چار روٹیاں ود کھا لیاں تے کی ہو گیا. وہ یاخر آ گئی. اج صبح کچھ برہمی کہہ رہے سن کہ ہن اس گردوارا صاحب دے لنگر وچ گورے بھی آنے شروع ہو گئے نے. بڑی چنگی گل ہے, بہت خوشی کی گل ہے, آنے چاہیے نے, کیونکہ گرو نانک صاحب دا لنگر ساری منکھتا واسطے, ہر بھکھے تے ننگے ضرورت مند واسطے گرو نانک صاحب دا لنگر سرو سانجا لنگر ہے. کوئی بھی آوے جی صدقے گرو کا لنگر ہے. گرو کے لنگر وچوں جو چھپ کے جاوے گا کدے تے اودے مکھتوں نکلے گا واہ گرو تیرا شکر ہے, تو مینو لنگر بخشیا ہے, تو مینو یہ دات بخشش کی تھی. پھر افسوس کر رہی سی کی ہویا جے دو چار اج روٹیاں ود کھا گیا. من ہے کئی قسم دیا سوچاں سوچ گئے. پہلا من کہہ رہا سی لو اج روٹیاں کھائی گیا, سارا آٹا مک گیا, مینو دوبارہ آٹا گننا پیا. تے ہن دوسرا من ہے کہہ رہا ہے بھلا کوئی آدمی دو روٹیاں تو بھی مہنگا ہے, بچارے نو کوئی نوکری نہیں سی, چاکری نہیں سی, کوئی پیسہ نہیں سی, کوئی ٹھیلا نہیں سی, دو روٹیاں ہی تے سن. میرے تو غلطی ہو گئی, مینو نہیں سی پڑوسن نو کہنا چاہیدا. انہیں آخیا جو سی کہ جس دن میری کوئی گل کرو گے تے میں چلیا جاواں گا, وہ چلا گیا. عرض کر رہا سا جے نارائن ترلوچن دیاں پرسادیاں نال ترپت نہیں ہوتا تے او دے ساگر دا پیٹ ندیاں دے نال کیویں بھرے. او ساگر بھی بینتی کرتا ہے, او ساگر بھی ارداس کرتا ہے, او ساگر بھی منگتا ہے, خو جتنا نہیں ندی جتنا نہیں, انہاں دونوں نالوں وڈا منگتا ہے, نالیاں نالوں بھی وڈا منگتا ہے. یہ تو تھوڑا تھوڑا پانی منگتے ہیں, خوہ کتنا کا پانی منگ لوے گا, ندیاں کتنا کا منگ لین گیا, پر ساگر زیادہ منگتا ہے. جیویں ایک خوہ پانی نال بھرپور ہے پر منگتا ہے, ندیاں پانی نال اچھلدیاں نے منگتیاں ہن, ساگر پانی نال بھرپور ہے. جدو ساگر وچ سگیانی تے اچھال لے آندے نے, کئی واری تے پرلو آ جاندی ہے ملکاں وچ, پر وہ بھی ساگر منگتا ہے. یہ تا ایک مثال ہے. بھائی لالو بھی منگتا ہے جڑا کودری دی روٹی کھا رہا ہے, وہ بھی یاچنا کر رہا ہے. رائے بلار بھی منگتا ہے, کیونکہ انہیں مہتا جی نو آخیا سی مہتا تسی تے سمجھتے ہو سارا کچھ میرا ہے, ہاتھی گھوڑے حکم حاصل اے راج محل تسی سمجھتے ہو میرے ہو, پر میرے تو پوچھ کے دیکھو کہ میں گرو نانک صاحب تو منگ کے لیتے نے, میں گرو نانک دیو جی دا منگتا ہاں, میرے پاس جو کچھ ہے میں تا تو کدے دیکھا نہیں, نانک چپ کر کے میرے گھر سارا کچھ بھیج دیندا ہے. اج تو بعد جتنا بھی خرچہ نانک کرن گے, جتنا بھی کچھ نقصان کرنا, میرے خیال مطابق تے وہ خرچ کرتے نے, تیرے خیال مطابق نقصان ہو رہا ہے, پر وہ سارا خرچہ میرے پاسوں لے جانے, کیونکہ میرے پاس جو کچھ بھی ہے وہ سب کچھ میرے خدا گرو نانک صاحب جی کا ہی تا ہے. رائے بھی منگتا ہے, دولت خان لودھی بھی تا منگتا ہے. دولت خان لودھی نے تے بہت کچھ منگیا, رائے جی نے ایک چیز منگی سی بندگی, صدق منگیا رائے بلار نے. پر دولت خان لودھی نے دنیا دیا چیزاں بھی منگیاں, تے دنیا دے چیزاں دے نال وہ دات بھی منگ لئی جیڑی وہ دے پاس راج ہوندیاں. راج دا تن دولت ہوندیاں ہویا بھی وہ کتےوں مل نہیں سی پراپت کر سکتا, نہ وہ مل خریدی جا سکتی سی. آ چیزاں تو آپ مل لیا سکتے ہیں, ہر چیز مل آ سکتی ہے, پر آ بچے کتوں مل لیا گے؟ یہ مل وکتے ہیں, مل ملتے ہیں. دنیا بھر کوئی بھی منک بے اولاد نہیں رہ سکتا جی بچے بھی مل وکتے ہوں. بڑے سندر کھلونے بنتے ہیں یہاں ملکوں میں, اور انہوں کا رنگ روپ بدلتا رہتا ہے. لوگ خریدتے ہیں اپنے گھروں میں سجا کے رکھتے ہیں, پر وہ کھلونے بھی شوبھا نہیں دیندے جدوں تک یہ بچیاں دے کھلونے واہگرو نہ بخشے. بچیاں دے من پر پرچان لئی, بچیاں دے من بہلان لئی تاں بازاراں چوں لوگ خریدتے ہیں کھلونے. پلاسٹک دے ہون, لوہے دے ہون, لکڑی دے ہون, پتھراں دے ہون, مٹی دے ہون, مگر منک دا من پرچان واسطے واہگرو یہ کھلونے بھیجے تے تاں منک دا من پرچدا ہے, ورنہ مشکل ہوندی ہے. دولت خان نے یہ منگ منگی سی کیونکہ وہ کر اولاد نے ماتر عالمگیری دا کرتا ہے مند ہے. جدو نے منگ منگی, جدو اس نے یاچنا کی تھی تے پھر واہگرو جی کی کرپالتا ہو گئی. گرو نانک صاحب جی نے میرامت کیتیاں تے آخیا دولت خان لودھی میرے خدا کے گھر سب کچھ ہے, اج توں دولت دا اہنکار چھڈ کے رات بھاگ دی خودی دا تیاگ کر کے خدا دے قدماں وچوں منگ منگن لئی اپنا من بنایا. جے توں خدا توں منگے گا وقت آوے گا خدا مند کریم تینوں ضرور بخشش کرے گا. پھر بخشش ہو گئی. دولت خان لودھی دے کر بیٹے دو بیٹے ہوئے, بخشا ہوئیاں, مہرانت ہوئیاں. ہاں ہر منک منگتا ہے, منگا وکھریاں وکھریاں نے, یاتنا وکھری وکھری ہے. جہے بچے سکول جاندے نے وہ کہندے نے جی پاس ہو جائیے اسی اگلی کلاس چڑھ جائیے, جہے کاروبار کرن والے نے کام نہ ملتا ہوئے او گردوارے آ کے متھا ٹیک کے کہن گے مہاراج کوئی کام دے دیو, ستاں سمندراں توں پار آ گئے ہوں, کیویں گل بنے گی. تن والے تن دی منگ کرتے ہیں, ودیا والے ودیا دی منگ کرتے ہیں, گیان والے او دے توں گیان منگتے ہیں, بھگتی والے او دے توں بھگتی منگتے ہیں, وچار والے او دے توں وچار منگتے ہیں, جہے سور بھیر نے وہ پاسوں بل منگتے ہیں. کئی باری دیکھی دا ہے جدو دیسی کشتیاں ہندیاں نے پہلوان اکھاڑے اترتے ہیں, اکھاڑے اتردیا ہی پہلا وہ دھرتی تے اپنا سر لگاندے ہیں, دھرتی دی مٹی چوکے متھے نال اکھاں نال کناں تے لگا کے اوپر نو ہتھ کر کے کہندے ہیں یا مولا یا خدا ہے واہگرو مینو بال بخش, میری پٹھ نہ لگے, میری کنڈ نہ لگے, مینو بال بخش. تو بلوان لوگ, سوربیر لوگ, جوتے لوگ, مہابلی واہگرو تو بل منگتے ہیں. ٹھیک ندیاں تے نالیاں نوں جویں برسات دی ضرورت ہے, ایویں ہی منکتا واسطے واہگرو دی رحمت دی ضرورت ہے, اور سکال پرخ واہگرو دی بخشش دی ضرورت ہے. جویں سمندراں نوں, دریاواں نوں, خوہاں نوں, ندیاں تے نالیاں نوں, کھیتیاں نوں پاں برسات دی لوڑ ہے, ایویں کوئی اچا ہے, ایویں کوئی نیواں ہے, ہر منک نو اس اکال پرخ واہگرو دی بخشش دی ضرورت. کاش منک اس اکال پرخ واہگرو دے قدماں تے سر چکا کے تے او دی طرف نظر لگا کے او دے تو منگ منگے, او دے اگے بینتی کرے ਭਾਬੀ ਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਨਦਾਨ, ਜਲ ਬਿਨ ਪਿਆਸ ਨਾ ਉਤਰੇ ਛੁਟਕ ਜਾਹੇ ਮੇਰੇ ਪ੍ਰਾਨ। ਮਲਾਰ ਕੀ ਵਾਰ ਮਹੱਲਾ ਪਹਿਲਾ। ਮੇਰੇ ਤੇ ਕਿਰਪਾ ਕਰੋ, ਪਿਆਸਿਆ ਹੋਇਆ ਪਪੀਹਾ ਬੇਨਤੀ ਕਰ ਰਿਹਾ ਜੀ, ਕਿਰਪਾ ਕਰਕੇ ਦਾਨ ਦੇ ਦਿਓ। ਇੱਕ ਦਾਨ ਮੰਗੇ ਨਾਨਕ ਵੇਚਾਰਾ, ਹਰ ਤੋ ਦਰਸ਼ਨ ਕਹਿਤਾਈ। ਸੂਹੀ ਮਹੱਲਾ ਚੌਥਾ ਅਸਪਦੀਆ। ਹਰ ਮਨੁੱਖ ਮੰਗਦਾ ਹੈ, ਅਕਾਲ ਪੁਰਖ ਵਾਹਿਗੁਰੂ ਤੋਂ ਯਾਚਨਾ ਕਰਨ ਵਾਲਾ ਹੈ, ਜਾਚਕ ਹੈ, ਮੰਗ ਮੰਗਣੀ ਹੈ। ਜਾਚਕ ਮੰਗ ਕੇ ਤੇ ਖਾਰੀ ਬਣ ਕੇ ਗਦਾਗਰ ਬਣ ਕੇ, ਕਿਉਂਕਿ ਉਹ ਸਭਨਾਂ ਨੂੰ ਦਾਤਾਂ ਬਖਸ਼ਿਸ਼ ਕਰਨ ਵਾਲਾ ਹੈ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵ ਹਰ ਨਾਮ। ਸਾਧ ਜਨਾ ਕੀ ਮੰਗੋ ਥੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਹਾਂ ਭਗਤ ਵੀ